ਸਤਨਾਮ ਵਾਹਿਗੁਰੂ, 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 ਪ੍ਰਭ ਸਭ ਕਿਛ ਤੇਰਾ, ਮੈਂ ਨਹੀਂ ਪ੍ਰਭ ਸਭ ਕਿਛ ਤੇਰਾ, ਕੀਗੈ ਨਿਰਗੁਣ ਉਗੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਨਗਰ ਮੈਂ ਆਪ ਬਾਹਰ ਫੋਨੇ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਕੁਦਰਾਉ ਕਾ ਸ਼ੂ ਬਲਵੰਚਾ, ਜੈ ਜੈ ਭੇਖੋ ਤੈ ਤੈ ਮੇਰ, ਸਾਧ ਮੂਰਤ ਗੁਰ ਪੇਤਿਉ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਅੰਤਰ ਸੋ ਬਾਹਰ ਅਨੰਤ, ਕਟ ਕਟ ਵਿਆਪ ਰਿਹਾ ਭਗਵੰਤ, ਤਰਨ ਮਾਹੇ ਆਕਾਸ ਪਿਆਰ, ਸਰਬ ਲੋਕ ਪੂਰਨ ਪ੍ਰਤਪਾਰ, ਬੰਤਨ ਪਰਵਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਪੈ ਸੰਤਰ ਮਾਹ, ਚਾਰ ਗੁਣ ਰਹਿ ਦਿਸੇ ਸਮਾ, ਇਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 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 ਵ ਸਤਸੰਗ ਆਓ ਸਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼, ਰੱਖੇ ਗਏ ਚਾਰ ਦਿਨ ਦੇ ਸਮਾਗਮਾਂ ਦੇ ਅੱਜ ਆਪਾਂ ਤੀਸਰੇ ਦਿਨ ਦੇ ਸਮਾਗਮ ਦੀਆਂ ਹਾਜ਼ਰੀਆਂ 11 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਕਥਾ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ। ਹੁਣੇ ਦੇਰ ਪਹਿਲਾਂ ਤੁਹਾਡੀ ਸਿੰਘਾਂ ਪਾਸੋਂ ਆਪ ਜੀਆਂ ਨੇ ਭਾਈ ਸਤਿੰਦਰ ਸਿੰਘ ਜੀ ਅਨਮੋਲ ਤੋਂ ਬਾਅਦ ਜਥੇਦਾਰ ਭਾਈ ਸੁਖਜੀਤ ਸਿੰਘ ਜੀ ਉਹਨਾਂ ਪਾਸੋਂ ਆਪ ਦੀਆਂ ਨੇ ਕੀਰਤਨ ਅਤੇ ਵਿਚਾਰਾਂ ਉਸ ਤੋਂ ਬਾਅਦ ਬਹੁਤ ਹੀ ਸਤਿਕਾਰ ਜੋ ਰੰਧਾਵੇ ਵਾਲੇ ਮਹਾਂਪੁਰਸ਼ ਜੋ ਆਪ ਰਾਜਸਥਾਨ ਗਏ ਨੇ, ਜਿੱਥੇ ਸਮਾਂ ਦਿੱਤਾ ਹੁੰਦਾ ਉਹਨਾਂ ਵੱਲੋਂ ਬਹੁਤ ਹੀ ਪਿਆਰ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਮਹਾਂਪੁਰਸ਼ਾਂ ਦੇ ਬੇਟੇ ਬੜੇ ਠਰਮੇ ਨਾਲ ਵਿਦਵਤਾ ਵਾਲੇ ਬੱਚਨ ਇਹ ਸੰਤ ਦੇ ਕੀ ਹਨ, ਸੰਤ ਦਾ ਜੀਵਨ ਕੀ ਹੈ, ਬੜੇ ਪਿਆਰ ਨਾਲ ਆਪ ਜੀਆਂ ਨੇ ਸਰਵ ਹੁਣੇ ਹੁਣੇ ਆਪ ਜੀ ਸਤਿਕਾਰ ਜੋ ਸਰੂਰ ਵਾਲੇ ਮਹਾਂਪੁਰਸ਼ਾਂ ਪਾਸੋਂ ਸੰਤਾਂ ਦੀ ਮੰਜ਼ਿਲ ਕੀ ਹੈ ਇਹ ਬਚਨ ਬੜੇ ਪਿਆਰ ਨਾਲ ਆਪ ਸਰਵਣ ਕਰ ਰਹੇ। ਇਹ ਨਗਰ ਧਮੋਠ ਜਿਵੇਂ ਪਿਛਲੇ ਦੀਵਾਨਾਂ ਵਿੱਚ ਦਾਸ ਨੇ ਬੇਨਤੀ ਕੀਤੀ ਹੈ, ਬਹੁਤ ਭਾਗਾਂ ਵਾਲਾ ਇਸ ਨਗਰ ਤੇ ਕਿੰਨੀਆਂ ਬਖਸ਼ਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ 6ਵੇਂ ਸਰੂਪ ਵਿੱਚ ਇੱਥੇ ਆਏ ਨੇ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਿੰਘ ਇਸ ਨਗਰ ਨੂੰ ਪਵਿੱਤਰ ਕੀਤਾ। ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ, ਰਤਾੜਾ ਸਾਹਿਬ ਵਾਲਿਆਂ ਦਾ ਇਹ ਜਨਮ ਨਗਰ। ਤੀਸਰੀ ਕਿਰਪਾ ਇਸ ਨਗਰ ਤੇ ਕਿ ਇਸ ਨਗਰ ਦੇ ਕਿੰਨੇ ਸ਼ਹੀਦ ਹੋਏ ਨੇ, ਇਹਨਾਂ ਨੇ ਦੇਸ਼ ਕੌਮ ਧਰਮ ਤੋਂ ਆਪਾ ਆਪ ਵਾਰ ਐਸੀਆਂ ਬਖਸ਼ਾਂ ਕਿਸੇ ਵਿਰਲੇ ਨਗਰ ਤੇ ਵਿਰਲੀ ਜਗ੍ਹਾ ਤੇ ਹੋਣਗੀਆਂ। ਸੋ 2 ਦਿਨ ਤੋਂ ਆਸ ਨੇ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਇਸ ਸੰਸਾਰ ਦੇ ਉੱਤੇ ਕਿੰਨੇ ਪਰਪਕਾਰ ਕੀਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 7ਵੇਂ ਸਰੂਪ ਦੇ ਵਿੱਚ ਉਹ ਬੇਅੰਤ ਪਰਪਕਾਰਾਂ ਵਿੱਚੋਂ ਕੁਝ ਬੇਨਤੀਆਂ ਕੀਤੀਆਂ। ਅੱਜ ਸੰਤ ਮਹਾਰਾਜ ਜੀ ਦੇ ਜੀਵਨ ਬਾਰੇ, ਉਹਨਾਂ ਦੀ ਮਿੱਠੀ ਯਾਦ ਮਨਾਈ ਜਾ ਰਹੀ ਹੈ। ਦਾਸ ਤੋਂ ਪਹਿਲਾਂ ਆਪ ਜੀ ਬੜੇ ਪਿਆਰ ਭਰੇ ਬਚਨ ਸਰਵਣ ਕੀਤੇ। ਇੱਥੇ ਜਿੰਨੇ ਵੀ ਮਹਾਂਪੁਰਸ਼ ਆਉਂਦੇ ਨੇ ਉਹ ਪਿਆਰ ਵਿੱਚ ਪਹੁੰਚਦੇ ਹਨ, ਬੜੇ ਰੁਝੇਵੇਂ ਹੁੰਦੇ ਨੇ। ਰੰਧਾਵੇ ਵਾਲੇ ਮਹਾਂਪੁਰਸ਼, ਸਨੂਰ ਵਾਲੇ ਮਹਾਂਪੁਰਸ਼ ਉਹਨਾਂ ਰਜੇਵਿਆਂ ਦੇ ਵਿੱਚੋਂ ਵੀ ਸਮਾਂ ਕੱਢਦੇ ਨੇ ਕਿ ਇਹ ਨਗਰ ਮਹਾਂਪੁਰਸ਼ਾਂ ਦੋ ਤੋਂ ਭਗਤੀ ਸ਼ੁਰੂ ਹੁੰਦੀ ਹੈ, ਇੱਕ ਤੇ ਖਤਮ। ਭਗਤ ਭਗਵਾਨ ਵਿੱਚ ਤੇ ਸਿੱਖ ਗੁਰੂ ਵਿੱਚ ਲੀਨ ਹੋ ਜਾਂਦਾ, ਅਭੇਦ ਹੋ ਜਾਂਦਾ। ਦੋ ਤੋਂ ਭਗਤੀ ਸ਼ੁਰੂ ਹੋ ਕੇ ਇੱਕ ਤੇ ਖਤਮ, ਫਿਰ ਦੂਜਾ ਨਹੀਂ। ਐਸੇ ਸਤਪੁਰਸ਼ਾਂ ਦੀ ਰਸਨਾ ਤੇ ਪ੍ਰਭ ਜੀ ਬਸੈ, ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨ। ਉਹਨਾਂ ਦੀ ਅਵਸਥਾ ਆਪ ਜੀ ਸਰਵਣ ਕਰ ਰਹੇ ਸੀ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕੈ ਭਾਣ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਤ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਨੂੰ ਉਤਾਰਦੇ, ਜਦੋਂ ਮੱਕੇ ਨੂੰ ਜਾ ਰਹੇ ਨੇ ਨਾ, ਤੇ ਰਸਤੇ ਵਿੱਚ ਆਪ ਜੀ ਨੂੰ ਇੱਕ ਪੀਰ ਮਿਲਿਆ ਸ਼ਾਹਸਰ। ਉਹਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿ ਆਦ ਫਕੀਰੀ ਕੀ ਹੈ ਤੇ ਅੰਤ ਫਕੀਰੀ ਕੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਐ ਸਰ ਸ਼ਾਹ ਸਰਫ, ਆਦ ਫਕੀਰੀ ਹੈ ਫਨਾ ਅਸਤ, ਪਹਿਲਾਂ ਹੈ ਆਪਣੇ ਆਪ ਨੂੰ ਮਿਟਾਉਣਾ। ਜਿਹੜਾ ਆਪਣੇ ਆਪ ਨੂੰ ਮਿਟਾ ਨਹੀਂ ਸਕਦਾ, ਉਹ ਪਾ ਨਹੀਂ ਸਕਦਾ ਪਿਆਰਿਆ। ਮਹਾਂਪੁਰਸ਼ਾਂ ਪਾਸੋਂ ਆਪਾਂ ਕਈ ਵਾਰ ਇਹ ਬਚਨ ਸਰਵਣ ਕੀਤੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ, ਤੇ ਪੀਰ ਬੁੱਧੂ ਸ਼ਾਹ ਆਇਆ ਜਦੋਂ ਨਾਲ ਮਰੀਦ ਨੇ,
ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾ, ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ, ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ, 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 ਜੀਵਨ ਦੀਆਂ ਛੱਡ ਦੇ ਆਸਾਂ। ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ, ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸ਼ਬਨ ਕੀ ਰੇਣ ਤੋ ਆਓ ਹਮਾਰੇ ਪਾਸ ਅੰਦਰੋਂ ਮਨ ਨੂੰ ਮਾਰਨਾ ਹੈ ਮੈਂ ਤੇ ਮੇਰੀ ਨੂੰ ਮਾਰਨਾ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਐ ਪੀਰ ਸ਼ਾਹ ਸ਼ਰਫ ਪਹਿਲਾਂ ਹੈ ਆਪਣੇ ਆਪ ਨੂੰ ਮਿਟਾਉਣਾ ਬਨਾਸਤ ਆਦ ਫਕੀਰੀ ਅੰਤ ਫਕੀਰੀ ਹੈ ਬਕਾਸਤ ਇੱਥੇ ਵਾਹਿਗੁਰੂ ਆਪ ਹੀ ਹੈ ਅੱਜ ਤੋਂ ਬਗੈਰ ਹੋਰ ਕੋਈ ਦੂਜਾ ਵਾਹਿਗੁਰੂ ਹੈ ਕਈ ਵਾਰ ਅਸੀਂ ਕਹਿੰਦੇ ਹਾਂ ਵਾਹਿਗੁਰੂ ਸੀ ਵਾਹਿਗੁਰੂ ਹੋਏਗਾ ਜਦੋਂ ਸੰਸਾਰ ਨਹੀਂ ਹੋਏਗਾ ਉਸ ਵੇਲੇ ਵਾਹਿਗੁਰੂ ਹੋਏਗਾ ਜਦੋਂ ਸੰਸਾਰ ਨਹੀਂ ਸੀ ਉਸ ਵੇਲੇ ਵਾਹਿਗੁਰੂ ਸੀ ਉੱਥੇ ਭੂਤ ਤੇ ਭਵਿੱਖਤ ਨੇ ਉੱਥੇ ਵਾਹਿਗੁਰੂ ਹੈ ਉਹ ਅਕਾਲ ਹੈ ਜਿੱਥੇ ਕਾਲ ਦੀ ਹੱਦ ਹੈ ਉੱਥੋਂ ਤੱਕ ਸੀ ਹੈ ਹੋਏਗਾ ਇਹ ਹੈ ਜਿੱਥੇ ਅਕਾਲ ਹੈ ਉੱਥੇ ਵਾਹਿਗੁਰੂ ਉੱਥੇ ਭੂਤ ਨਹੀਂ ਭਵਿੱਖਤ ਨਹੀਂ ਵਾਹਿਗੁਰੂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਅੰਤ ਫਕੀਰੀ ਬਕਾ ਅਸ ਇੱਥੇ ਵਾਹਿਗੁਰੂ ਹੈ ਵਾਹਿ ਤੋਂ ਬਗੈਰ ਹੋਰ ਕੋਈ ਦੂਜਾ ਉਹ ਫਕੀਰੀ ਮਹਾਂਪੁਰਸ਼ਾਂ ਨੇ ਸੇਵਾ ਸਿਮਰਨ ਕਰਕੇ ਮਹਾਂਪੁਰਸ਼ਾਂ ਦੀ ਪਿਆਰੇ ਉਹ ਬੰਦਗੀ ਇੱਕ ਜਨਮ ਦੇਣੀ ਜਨਮਾਂ ਜਨਮਾਂ ਦੀ ਕਮਾਈ ਜਨਮਾਂ ਜਨਮਾਂ ਦੀ ਕਮਾਈ ਜਿਸ ਵੇਲੇ ਆਪਣੇ ਪਿਆਰੇ ਮਹਾਂਪੁਰਸ਼ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਪਹਿਲੀ ਵਾਰ ਮਿਲੇ ਨੇ ਆਪ ਜੀਆਂ ਦੇ ਸਰੀਰ ਦੀ ਉਮਰ 16 ਸਾਲ ਦੀ ਹੁਣ ਅੰਮ੍ਰਿਤ ਬਚਪਨ ਤੋਂ ਛਕਿਆ ਹੋਇਆ ਸੀ ਰਹਿਤ ਮਰਜ਼ਾਦਾ ਵਿੱਚ ਪ੍ਰਪੱਕ ਆਪ ਜੀ ਇੱਕ ਵਾਰ ਆਪ ਜੀ ਦਾ ਜਿਹੜਾ ਕੰਘਾ ਸੀ ਉਹ ਦੁਫਾੜ ਹੋ ਗਿਆ ਪੰਜਾਂ ਪੈਣ ਦਾ ਹੁਕਮ ਸੀ ਜਿੰਨਾ ਚਿਰ ਦੂਸਰਾ ਕੰਘਾ ਕੇਸਾਂ ਵਿੱਚ ਰੱਖ ਕੇ ਦਾਸ ਨਹੀਂ ਕਰਦੇ ਪ੍ਰਸ਼ਾਦਾ ਨਹੀਂ ਛਕਣਾ ਆਪ ਜੀ ਨੇ ਪ੍ਰਸ਼ਾਦਾ ਨਹੀਂ ਛਕਿਆ ਦੂਸਰੇ ਦਿਨ ਕੰਘਾ ਜਦੋਂ ਕੰਘਾ ਫਿਰ ਮਿਲਿਆ ਕੇਸਾਂ ਵਿੱਚ ਰੱਖ ਕੇ ਅਰਦਾਸ ਕਰਕੇ ਫਿਰ ਪ੍ਰਸ਼ਾਦਾ ਛਕਿਆ ਜੇ ਆਪ ਜੀ ਸਕੂਲ ਵਿੱਚ ਪੜ੍ਹਦੇ ਕੁਝ ਸਾਲ ਪਹਿਲਾਂ ਦੀ ਗੱਲ ਹੈ ਜਿਸ ਵੇਲੇ ਮਹਾਂਪੁਰਸ਼ ਆਪ ਇੱਥੇ ਕੀਰਤਨ ਕਰਿਆ ਕਰਦੇ ਉਹਨਾਂ ਦੇ ਜਿਹੜੇ ਸਾਥੀ ਸਨ ਥੋੜ ਨਗਰ ਦੇ ਉਹ ਖੰਨੇ ਰਹਿੰਦੇ ਸੀ ਉਹ ਖੰਨੇ ਤੋਂ ਆਏ ਹੋਏ ਸੀ ਉਸ ਵੇਲੇ ਜਿਹੜੇ ਆਪ ਜੀ ਦੇ ਕਲਾਸ ਫੈਲੋ ਸਨ ਕਹਿੰਦੇ ਲੇਖ ਮਿਲਿਆ ਜਗਤ ਜੂਠ ਦਾ ਆਪਣੇ ਮਹਾਂਪੁਰਸ਼ਾਂ ਦੀ ਛੋਟੀ ਉਮਰ ਤੇ ਲਿਖ ਰਹੇ ਨੇ ਕਾਪੀ ਤੇ ਜਿੱਥੇ ਉਹਦਾ ਨਾਂ ਆਉਂਦਾ ਹੈ ਉਹ ਤਿੰਨ ਅੱਖਰਾਂ ਦੀ ਜਗ੍ਹਾ ਵਿੱਚ ਛੱਡ ਦਿੰਦੇ ਹੈ ਕਿਉਂ ਕਿ ਮੈਂ ਆਪਣੀ ਕਾਪੀ ਉੱਤੇ ਜਗਤ ਜੂਠ ਦਾ ਨਾਂ ਨਹੀਂ ਲਿਖਣਾ ਮੇਰੀ ਕਾਪੀ ਭ੍ਰਿਸ਼ਟ ਹੋ ਜਾਏ ਜਦੋਂ ਟੀਚਰ ਨੇ ਦੇਖਿਆ ਵਿੱਚ ਖਾਲੀ ਜਗ੍ਹਾ ਛੱਡੀ ਹੈ ਪੁੱਛਿਆ ਵੀ ਕਿਉਂ ਇੱਥੇ ਕੀ ਲਿਖਣਾ ਸੀ ਆਪਣੀ ਰਸਨਾ ਨਾਲ ਵੀ ਨਹੀਂ ਬੋਲ ਰਹੇ ਇੱਥੇ ਆਹ ਲਿਖਣਾ ਸੀ ਮੈਂ ਨਹੀਂ ਲਿਖਣਾ ਕਿਉਂ ਕਾਪੀ ਤੇ ਇਸ ਕਰਕੇ ਨਹੀਂ ਲਿਖਿਆ ਕਿ ਇਹ ਕਾਪੀ ਦੇ ਉੱਤੇ ਮੈਂ ਜਗਤ ਜੂਠ ਦਾ ਨਾਂ ਨਹੀਂ ਲਿਖਣਾ ਤੇ ਆਪਣੀ ਰਸਨਾ ਨਾਲ ਵੀ ਨਹੀਂ ਦੱਸ ਰਹੇ ਕਿ ਇਹ ਨਾਮ ਜਪਣ ਵਾਲੀ ਜਿਹੜੀ ਰਸਨਾ ਹੈ ਇਸ ਰਸਨਾ ਦੇ ਉੱਤੇ ਉਹਦਾ ਨਾਂ ਨਹੀਂ ਲੈਣਾ ਜਗਤ ਜੂਠ ਤਾਂ ਹੀ ਜਗਤ ਜੂਠ ਆਖਿਆ ਗਿਆ ਨਹੀਂ ਨਾਂ ਲੈਂਦੇ ਇਹ ਰਸਨਾ ਨਾਮ ਜਪਣ ਵਾਲੀ ਹੁਣ ਮਹਾਂਪੁਰਸ਼ ਤੇ ਉਹਦਾ ਨਾਮ ਨਹੀਂ ਲੈਂਦੇ ਧਿਆਨ ਦੇਣਾ ਅੱਜ ਇੱਕ ਬਜ਼ੁਰਗ ਮੈਨੂੰ ਬਚਨ ਕਰ ਰਹੇ ਸਨ ਇਲਾਕੇ ਦੇ ਵਿੱਚ ਨਸ਼ਾ ਬੜਾ
ਬੜਾ ਨਸ਼ਾ, ਬੜੇ ਅਮਲੀ ਨੇ। ਮੈਂ ਤੇ ਬੇਨਤੀ ਕਰਨਾ ਸਾਰੇ ਸੰਸਾਰ ਵਿੱਚ ਹੀ ਨਸ਼ਾ ਬੜਾ ਪਿਆ ਰਿਹਾ, ਕਿਹੜੀ ਜਗ੍ਹਾ ਬਚੀ ਹੈ, ਕਿਹੜੀ ਜਗ੍ਹਾ ਜਿਹੜੀ ਬਚੀ ਹੈ। ਔਰ ਪੰਜਾਬ ਇੱਥੇ ਨਸ਼ਿਆਂ ਦਾ ਦਰਿਆ ਚੱਲ ਰਿਹਾ, ਦੁਸ਼ਮਣ ਦੇ ਤੋਪਾਂ ਦੇ ਗੋਲੇ ਸਾਡਾ ਕੁਝ ਨਹੀਂ ਵਿਗਾੜ ਸਕੇ ਜੋ ਨਸ਼ਿਆਂ ਨੇ ਵਿਗਾੜ ਦਿੱਤਾ। ਦੁਸ਼ਮਣ ਦੇ ਤੋਪਾਂ ਦੇ ਗੋਲੇ ਇਸ ਪੰਜਾਬ ਦਾ ਕੁਝ ਨਹੀਂ ਵਿਗਾੜ ਸਕੇ। ਕਾਸ ਨੇ ਪਿਛਲੇ ਦੀਵਾਨ ਵਿੱਚ ਬੇਨਤੀ ਕੀਤੀ ਹੈ, ਜਦੋਂ 2001 ਵਿੱਚ ਭੂਚਾਲ ਆਏ ਨੇ ਨਾ ਗੁਜਰਾਤ, ਰਾਪਰ ਤਹਿਸੀਲ ਦੇ 32 ਪਿੰਡ ਮਹਾਂਪੁਰਸ਼ਾਂ ਲਏ ਗਏ ਸੀ, ਵਿਕਾਸ ਤੇ ਹੋਰ ਸਿੰਘ ਸਰਵੇ ਕਰ ਰਹੇ ਸੀ ਕਿ ਜਦੋਂ ਜਗ੍ਹਾ ਸ਼ਹਿਰ ਪਹੁੰਚੇ, ਜਿਹੜਾ ਭੂਚਾਲ ਦੀ ਮਾਰ ਹੇਠ ਤਬਾਹ ਹੋਇਆ ਸੀ, ਉੱਥੇ ਪੜ੍ਹਿਆ ਲਿਖਿਆ ਇੱਕ ਮਨੁੱਖ ਖੜਾ ਹੈ, ਪੈਂਟ ਸ਼ਰਟ ਪਾਈ ਹੈ ਔਰ ਨੇਤਰਾ ਚ ਹੰਝੂ ਨੇ। ਕਹਿਣ ਲੱਗਾ ਮੇਰਾ 7 ਸਾਲ ਦਾ ਬੱਚਾ ਇਸ ਬਿਲਡਿੰਗ ਥੱਲੇ ਦੱਬਿਆ ਹੋਇਆ, ਲਾਸ਼ ਤੱਕ ਨਹੀਂ ਮਿਲੀ। ਉਹਨੇ ਜਿਹੜੀ ਗੱਲ ਕਹੀ ਮੈਂ ਕੱਲ ਜਾਂ ਪਰਸੋਂ ਦੁਆਰ ਵਿੱਚ ਵੀ ਦੱਸੀ ਸੀ। ਕਹਿਣ ਲੱਗਾ ਪੰਜਾਬ ਕੇ ਲੋਕ ਰਾਖ ਸੇ ਵੀ ਉੱਠ ਖੜੇ ਹੋਤੇ ਹੈ, ਪੰਜਾਬ ਰਾਖ ਬਣ ਜਾਏ, ਰਾਖ ਤੋਂ ਵੀ ਉੱਠ ਕੇ ਖਲੋ ਜਾਂਦਾ, ਪੰਜਾਬ ਕੇ ਲੋਕ ਤੋਂ ਰਾਖ ਸੇ ਵੀ ਖੜੇ ਹੋ ਜਾਤੇ ਹੈ, ਲੇਕਿਨ ਹਮ ਹਮਾਰੇ ਵਸ ਕੀ ਬਾਤ। ਇਹ ਪੰਜਾਬ ਦੁਸ਼ਮਣ ਦੇ ਤੋਪਾਂ ਦੇ ਗੋਲਿਆਂ ਨਾਲ ਤਬਾਹ ਨਹੀਂ ਹੋਇਆ, ਜਿਹੜਾ ਨਸ਼ਿਆਂ ਨੇ ਤਬਾਹ ਕੀਤਾ। ਅੱਜ ਪੰਜਾਬ ਦੇ ਨੌਜਵਾਨ ਆਰਮੀ ਦੇ ਵਿੱਚ ਫੌਜ ਵਿੱਚ ਵੀ ਫਿੱਟ ਨਹੀਂ, ਲੋਕ ਨੇ ਸਰੀਰ ਆਪਣੇ ਦੇਸ਼ ਦੀ ਰਾਖੀ ਕਿਵੇਂ ਕਰੇਗਾ, ਕੌਮ ਦੀ ਰਾਖੀ ਕਿਵੇਂ ਕਰੇਗਾ, ਧਰਮ ਦਾ ਰਾਖਾ ਕਿਵੇਂ ਬਣੇਗਾ, ਜਿਹੜਾ ਆਪਣੇ ਆਪ ਦੀ ਰਾਖੀ ਨਹੀਂ ਕਰ ਸਕਦਾ, ਇਹ ਗਊ ਗਰੀਬ ਦੀ ਰਾਖੀ ਕਿਵੇਂ ਕਰੇਗਾ। ਇਸ ਪੰਜਾਬ ਦੇ ਨੌਜਵਾਨਾਂ ਨੇ, ਇਸ ਪੰਜਾਬ ਦੇ ਸਿੰਘਾਂ ਨੇ ਪਿਆਰਿਓ, ਜਿਹੜੇ ਉਹ ਲੋਕ ਦੁਸ਼ਮਣ ਇਸ ਦੇਸ਼ ਦੇ ਵਿੱਚੋਂ ਨੌਜਵਾਨ ਬੱਚੀਆਂ ਨੂੰ ਹਜ਼ਾਰਾਂ ਨੂੰ ਲੈ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਟਗੇ ਟਗੇ ਨੂੰ ਵੇਚਦੇ ਸੀ, ਉਹਨਾਂ ਨੂੰ ਐਸੇ ਲੋਹੇ ਦੇ ਚਣੇ ਚਬਾਏ ਕਿ ਦੁਬਾਰਾ ਦੇਖ ਨਹੀਂ ਸਕੇ ਇੱਧਰ। ਅੱਜ ਨਸ਼ਿਆਂ ਨੇ ਸਾਡਾ ਕੀ ਹਾਲ ਕੀਤਾ। ਜੇ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ, ਬਾਣੀ ਨਾਲ ਪਿਆਰ ਹੈ, ਨਸ਼ਿਆਂ ਦਾ ਤਿਆਗ ਕਰੋ, ਇਹ ਭਲਾ ਸਾਡਾ ਆਪਣਾ ਹੈ। ਅਮਰ ਛਕਾਂਗੇ ਸਾਡਾ ਭਲਾ, ਨਸ਼ੇ ਛੱਡਾਂਗੇ ਸਾਡਾ ਭਲਾ, ਬਾਣੀ ਪੜਾਂਗੇ ਸਾਡਾ ਭਲਾ, ਸੇਵਾ ਕਰਾਂਗੇ ਸਾਡਾ ਭਲਾ, ਭਜਨ ਕਰਾਂਗੇ ਸਾਡਾ ਭਲਾ। ਹੁਣ ਮਹਾਂਪੁਰਸ਼ ਤੇ ਪਰਪਕਾਰੀ ਹੁੰਦੇ ਨੇ ਨਾ, ਉਹ ਤੇ ਸਾਰਾ ਜੀਵਨ ਦੂਜਿਆਂ, ਅਸੀਂ ਆਪਣਾ ਹੀ ਭਲਾ ਨਹੀਂ ਕਰ ਸਕਦੇ ਪਿਆਰੇ, ਕਿਸੇ ਦਾ ਭਲਾ ਕੀ ਕਰ। ਜਿਹੜਾ ਅੰਮ੍ਰਿਤ ਨਹੀਂ ਛਕਦਾ, ਨਸ਼ੇ ਨਹੀਂ ਛੱਡਦਾ, ਉਹ ਆਪਣੇ ਆਪ ਦਾ ਵੀ ਦੁਸ਼ਮਣ ਹੈ। ਸੇਵਾ ਨਹੀਂ ਕਰਦਾ, ਸਿਮਰ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਆਪਣੇ ਆਪ ਦਾ ਵੀ ਨਹੀਂ ਭਲਾ ਕਰ ਰਿਹਾ, ਕਿਸੇ ਦਾ ਭਲਾ ਕੀ ਕਰਨਾ। ਸਭ ਤੋਂ ਪਹਿਲਾਂ ਜੇ ਭਰੂਣ ਹੱਤਿਆ ਵਰਗੇ ਪਾਪਾਂ ਤੋਂ ਬਚਣਾ ਤੇ ਨਸ਼ਿਆਂ ਤੋਂ ਬਚਣਾ, ਅੰਮ੍ਰਿਤਧਾਰੀ ਆਪ ਹੋਵੇ ਤੇ ਬੱਚਿਆਂ ਨੂੰ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ। ਮਾਰ ਕਹਿੰਦੇ ਗੁਰਮੰਤਰ ਹੀਣ ਸਜੋ ਪ੍ਰਾਣੀ ਤਰਗੰਤ ਜਨ ਪ੍ਰਸ਼ਟ ਨੇ, ਕੁਕਰੈ ਸੁਕਰੈ ਗਰਦ ਪੈ ਕਾਕੈ ਸਰਪਨੈ ਧੁਲ ਖਲੈ। ਮਹਾਂਪੁਰਸ਼ ਤੇ ਆਹ ਧਾਰਨਾ ਪੜਿਆ ਕਰਦੇ ਪ੍ਰੇਮੀਓ, ਉਹ ਕਾਵਾਂ ਕੁੱਤਿਆਂ ਗਧਿਆਂ ਦੀ ਜੂਨੀ ਪੈਣ ਗਏ, ਕਾਵਾਂ ਕੁੱਤਿਆਂ ਗਧਿਆਂ ਦੀ ਜੂਨੀ ਪੈਣ ਗਏ, ਜਿੰਨਾ ਗੁਰੂ ਨਹੀਂ ਜੇ ਤਾਰਿਆ, ਕੁੱਤਿਆਂ ਗਧਿਆਂ ਦੀ ਜੂਨੀ ਪੈਣ ਗਏ, ਜਿੰਨਾ ਗੁਰੂ ਨਹੀਂ ਜੇ ਤਾਰਿਆ। ਗੁਰ ਮੰਤਰਹੀਨ ਸਜੋ ਪ੍ਰਾਣੀ ਤਰਗੰਤ ਜਨ ਪ੍ਰਸ਼ਨ ਹੈ ਕੂਕਰੈ ਸੂਕਰੈ ਗਰਦ ਬੈ ਕਾਕੈ ਸਰਪਨੈ ਤੁਲਖ ਲੈ ਨਖਿਦ ਜੂਨਾ ਵਿੱਚ ਪੈਂਦਾ ਸੋਨ ਗੁਰਾ ਜੋ ਮਰ ਮਰ ਜੰਮੈ ਨ ਗੁਰੇ ਆਵਣ ਜਾਵਣ ਸਭ ਤੋਂ ਪਹਿਲਾਂ ਸਿੱਖੀ ਵਿੱਚ ਦਾਖਲਾ ਹੈ ਪੀਓ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ ਬਾਬਾ ਕਲਾਧਾਰੀ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਸ਼ ਬੰਸ਼ ਵਿੱਚੋਂ ਪੌਲ ਸਾਹਿਬ ਦਸਮ ਪਾਤਸ਼ਾਹ ਮਰ ਦੇ ਕੋਲ ਪਹੁੰਚੇ ਨੇ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਬੇਦੀ ਬੰਸ਼ ਦਾ ਪਰਿਵਾਰ ਰੁਕ ਗਿਆ ਸਾਡੇ ਘਰ ਦਸਮ ਪਾਤਸ਼ਾਹ ਕਹਿੰਦੇ ਬਾਬਾ ਜੀ ਇਹਨਾਂ ਨੇ ਅਮਰ ਛਕ ਲਿਆ ਭੱਲਿਆਂ ਨੇ ਛਕ ਲਿਆ ਸੋਢੀਆਂ ਨੇ ਛਕ ਲਿਆ ਬੇਦੀ ਵੀ ਅਮਰ ਛਕ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਅੰਸ਼ ਮੰਸ ਵਿੱਚ ਸਾਨੂੰ ਵੀ ਅਮਰ ਛਕ ਦੀ ਲੋੜ ਹੈ ਮਾਰ ਕਹਿੰਦੇ ਹੁਕਮ ਗੁਰੂ ਨਾਨਕ ਸਾਹਿਬ ਦਾ ਹੀ ਹੈ ਤੁਸੀਂ ਅੰਮ੍ਰਿਤ ਛਕਾਓ ਪਰਿਵਾਰ ਨੂੰ ਤੁਹਾਡੇ ਘਰ ਮਹਾਂਪ੍ਰਤਾਪੀ ਮਹਾਂਪੁਰਖ ਆਏਗਾ ਬਾਬਾ ਕਲਾਧਾਰੀ ਜੀ ਨੇ ਆਪਣੇ ਸਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਉਹਨਾਂ ਦੇ ਘਰੋਂ ਬੀਬੀ ਜੀ ਨੂੰ ਖੰਡੇ ਬੜ ਦਾ ਅੰਮ੍ਰਿਤ ਛਕਾਇਆ ਉਹਨਾਂ ਦੇ ਘਰ ਬਾਬਾ ਸਾਹਿਬ ਸਿੰਘ ਜੀ ਉਨਾ ਸਾਹਿਬ ਵਾਲੇ ਆਏ ਜਿਨ੍ਹਾਂ ਨੇ ਕਾਠ ਦੀਆਂ ਤੋਪਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚਲਾਈਆਂ ਐਸੇ ਮਹਾਂਪੁਰਸ਼ ਪ੍ਰਤਾਪ ਇਸ ਕਰਕੇ ਗੁਰੂ ਦਾ ਹੁਕਮ ਹੈ ਨਾਰਦ ਮੁਨੀ ਦੀ ਸਾਖੀ ਆਉਂਦੇ ਆ ਦੇਵਤਿਆਂ ਦੀ ਸਭਾ ਵਿੱਚ ਰੋਜ਼ ਜਾਂਦਾ ਸੀ ਇੱਕ ਦਿਨ ਸਮੇਂ ਤੋਂ ਪਹਿਲਾਂ ਚਲਾ ਗਿਆ ਕੀ ਦੇਖਿਆ ਜਿੱਥੇ ਬੈਠਦਾ ਸੀ ਨਾ ਉੱਥੇ ਮਜ਼ਦੂਰ ਲੱਗੇ ਐ ਤੇ ਮਿੱਟੀ ਪੁੱਟ ਪੁੱਟ ਕੇ ਦੂਸਰੀ ਜਗ੍ਹਾ ਸੁੱਟਦੇ ਤੇ ਤਾਜ਼ੀ ਮਿੱਟੀ ਪਾਉਂਦੇ ਆ ਨਾਰਦ ਨੇ ਪੁੱਛਿਆ ਤੁਸੀਂ ਕੀ ਕਰਦੇ ਹੋ ਉਹਨਾਂ ਕਹਿ ਕੇ ਨਗੋਰਾ ਨਾਰਦ ਇੱਥੇ ਆ ਕੇ ਬੈਠਦਾ ਜਿੱਥੇ ਨਗੋਰਾ ਬੈਠਦਾ ਉੱਥੇ ਸਵਾ ਗਜ ਧਰਤੀ ਭ੍ਰਿਸ਼ਟ ਹੋ ਜਾਂਦੀ ਅੱਜ ਦੇ ਸਾਇੰਸਦਾਨ ਇਹ ਗੱਲ ਸਿੱਧ ਕਰਦੇ ਐ ਕਿ ਹਰ ਚੀਜ਼ ਆਪਣਾ ਅਸਰ ਛੱਡਦੀ ਹੈ ਉਹ ਚੈੱਕ ਕਰਕੇ ਦੱਸ ਦੇਣਗੇ ਕਿ ਇਸ ਕਮਰੇ ਵਿੱਚ ਜਿਹੜਾ ਮਨੁੱਖ ਰਹਿੰਦਾ ਉਹਦੇ ਆਹ ਖਿਆਲ ਨੇ ਚੰਗੇ ਜਾਂ ਮਾੜੇ ਮਾੜੇ ਤੇ ਪਹਿਲਾਂ ਹੀ ਦੱਸਦੇ ਆ ਪਿਆਰੇ ਹੋ ਜਿੱਥੇ ਰੱਬ ਦੇ ਪਿਆਰੇ ਬੈਠਦੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਗੁਰਮੁਖ ਪਿਆਰੇ ਬੈਠਦੇ ਜਗ੍ਹਾ ਸੁਹਾਵਣੀ ਹੈ ਜਿੱਥੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਹੁਣ ਜਿੱਥੇ ਨਾਮ ਤੋਂ ਹੀਣੇ ਮਨੁੱਖ ਬੈਠਦੇ ਹੈ ਨਗੁਰੇ ਬੈਠਦੇ ਹੈ ਉਹ ਜਗ੍ਹਾ ਭ੍ਰਿਸ਼ਟ ਹੋ ਜਾਂਦੀ ਉਹ ਮਜ਼ਦੂਰ ਕਹਿੰਦੇ ਇੱਥੇ ਨਗੁਰਾ ਨਾਰਦ ਬੈਠਦਾ ਅਸੀਂ ਰੋਜ਼ ਸਵਾ ਗਜ ਚੌੜੀ ਸਵਾ ਗਜ ਡੂੰਘੀ ਮਿੱਟੀ ਪੁੱਟ ਕੇ ਦੂਰ ਸੁੱਟਦੇ ਹਾਂ ਤਾਜ਼ੀ ਪਾਉਂਦੇ ਹਾਂ ਤਾਂ ਕਿ ਨਗੁਰੇ ਦਾ ਅਸਰ ਕਿਸੇ ਹੋਰ ਨੂੰ ਨਾ ਹੋ ਜਾਵੇ ਨਾਰਦ ਮੁਨੀ ਨੇ ਵੀ ਗੁਰੂ ਧਾਰਨ ਕੀਤਾ ਤਾਂ ਹੀ ਮਾਰ ਕਹਿੰਦੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬਰ ਮੈਂ ਨਾਰਦ ਹੈ ਵੇਦ ਵਿਆਸਾ ਕੋਈ ਵੱਡਿਆਂ ਵੱਡਿਆਂ ਨੂੰ ਪੁੱਛੋ ਜਿੰਨਾ ਚਿਰ ਅਸੀਂ ਅੰਮ੍ਰਿਤ ਨਹੀਂ ਛਕਦੇ ਗੁਰੂ ਘਰ ਦਾਖਲਾ ਨਹੀਂ ਜੇ ਨਗੁਰਾ ਹੈ ਜਿਹੜਾ ਨਗੁਰਾ ਹੈ ਮਾਰ ਕਹਿੰਦੇ ਸੋ ਨਗੁਰਾ ਜੋ ਮਰ ਮਰ ਜੰਮੈ ਗੁਰੇ ਆਵਣ ਜਾਵਣ ਨਗੁਰਾ ਬਾਰ ਬਾਰ ਆਉਂਦਾ ਜਾਂਦਾ ਜਿਹੜਾ ਜਨਮ ਮਰਨ ਦਾ ਸਭ ਤੋਂ ਵੱਡਾ ਦੁੱਖ ਹੈ ਨਾ ਸੰਸਾਰ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ ਉਹ ਮਨਮੁਖ ਨੂੰ ਤੇ ਨਗੁਰੇ ਨੂੰ ਹੈ ਪਿਆ ਉਹਨੂੰ ਅੱਗੇ ਥਾਂ ਨਹੀਂ ਦਰਗਾਹ ਵਿੱਚ ਉਹ ਬਾਰ ਬਾਰ ਚੁਰਾਸੀ ਦੇ ਚੱਕਰ ਵਿੱਚ ਪੈਂਦਾ ਸਾਬੋ ਕੀ ਤਲਵੰਡੀ ਦਮਦਮਾ ਸਹਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਜਦੋਂ ਕਿਰਪਾ ਕਰ ਰਹੇ ਨੇ ਤੇ ਡੱਲਾ ਚੌਧਰੀ ਡੱਲਾ ਸਰਦਾਰ ਸਾਰੀ ਰਾਤ ਪਹਿਰਾ ਦਿੰਦਾ ਨੌਕਰਾਂ ਨੂੰ ਹਟਾ ਕੇ ਪਰ ਜਦ ਆਵਾਜ਼ ਮਾਰਦੇ ਰਾਤ ਨੂੰ ਡੱਲਾ ਬੋਲਦਾ ਸੱਚੇ ਪਾਤਸ਼ਾਹ ਆਵਾਜ਼ ਦਿੰਦੇ ਭਾਈ ਕੌਣ ਪਹਿਰੇ ਤੇ ਸੱਚੇ ਪਾਤਸ਼ਾਹ ਤੁਹਾਡਾ ਸੇਵਕ ਸਹਿਬ ਪ੍ਰਸੰਨ ਹੋ ਗਏ ਜਦੋਂ ਸਿਰੇ ਦਰਬਾਰ ਲੱਗਾ ਇਹ ਡੱਲਾ ਆਇਆ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੇਰੇ ਤੇ ਪ੍ਰਸੰਨ ਮੰਗ ਜੋ ਮੰਗਣਾ ਹੈ ਹੱਥ ਜੋੜ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਦੁਨੀਆਂ ਦੇ ਸੁੱਖ ਤਾਂ ਬਥੇਰੇ ਨੇ ਜੇ ਤਰੁੱਠੇ ਹੁੰਦਾ ਜਦੋਂ ਮੈਂ ਸੰਸਾਰ ਤੋਂ ਜਾਵਾਂ ਵੇਖੋ ਮਰਨਾ ਯਾਦ ਸੀ ਉਹਨੂੰ ਕਹਿਣ ਲੱਗਾ ਜਦੋਂ ਮੈਂ ਸੰਸਾਰ ਤੋਂ ਜਾਵਾਂ ਮੈਨੂੰ ਆਪਣੀ ਦਰਗਾਹ ਚ ਪੀੜੀ ਜਿੰਨੀ ਥਾਂ ਦੇ ਦਿਆ ਜੇ। ਪਰ ਕਹਿੰਦੇ ਡੱਲਾ, ਦੁਨੀਆਂ ਦਾ ਰਾਜ ਕਹੇ ਦੇ ਦਿੰਦੇ ਆ, ਸਵਰਗ ਦਾ ਰਾਜ ਕਹੇ ਤੈਨੂੰ ਦਵਾ ਦਿੰਦੇ ਆ, ਪਰ ਗੁਰੂ ਨਾਨਕ ਦੀ ਦਰਗਾਹ ਵਿੱਚ ਤੈਨੂੰ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਮਿਲਣੀ। ਨੇਤਰਾਂ ਚੋਂ ਹੰਝੂ ਆ ਗਏ, ਸੱਚੇ ਪਾਤਸ਼ਾਹ ਮੇਰੇ ਤੋਂ ਕਿਹੜੀ ਭੁੱਲ ਹੋ ਗਈ ਹੈ। ਦਸੂ ਪਾਤਸ਼ਾਹ ਕਹਿੰਦੇ ਤੂੰ ਅੰਮ੍ਰਿਤ ਨਹੀਂ ਛਕਿਆ, ਤੂੰ ਨਗੁਰਾ ਹੈ, ਨਗੁਰਾ ਦਰਗਾਹ ਵਿੱਚ ਨਹੀਂ ਜਾਂਦਾ, ਉੱਥੇ ਕੌਣ ਜਾਂਦੇ ਨੇ? ਸਤਿਗੁਰ ਛੇਤੀ ਰਤਿਆ ਦਰਗਹਿ ਪਾਈਆ ਠਾਓ, ਉੱਥੇ ਜਾਂਦੇ ਨੇ ਭਾਈ ਸਾਹਿਬ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸਣੇ ਪਰਿਵਾਰ ਡੱਲੇ ਨੇ ਅੰਮ੍ਰਿਤ ਛਕਿਆ, ਡੱਲਾ ਸਿੰਘ ਸਜਿਆ, ਤੇ ਜਦੋਂ ਗੁਰੂ ਚਰਨਾਂ ਚ ਆਇਆ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਡੱਲਾ ਸਿੰਘ ਤੂੰ ਪੀੜੀ ਜੀ ਦੀ ਥਾਂ ਮੰਗਦਾ ਸੀ, ਹੁਣ ਭਾਵੇਂ ਉੱਥੇ ਮਰੱਬੇ ਸਾਹਮਣੇ। ਇਤਿਹਾਸ ਚ ਕਿੰਨੀਆਂ ਵਿਚਾਰਾਂ ਆਉਂਦੀਆਂ। ਜੇ ਸੱਚੇ ਪਾਤਸ਼ਾਹ ਇਸ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਆ, ਘੋੜੇ ਨੂੰ ਪਿਆਸ ਲੱਗਦੀ ਹੈ, ਅੱਗੇ ਭਾਈ ਦਿਆਲ ਦਾਸ ਦੀ ਢਾਬ ਆ ਜਾਂਦੀ ਪਾਣੀ ਦੀ, ਢਾਬਾਂ ਚ ਪਾਣੀ ਰੋਕਿਆ ਕਰਦੇ ਸੀ, ਪਾਣੀ ਬੜਾ ਸਾਫ ਹੈ ਕੁੰਗੂ ਵਰਗਾ। ਤੇ ਸੱਚੇ ਪਾਤਸ਼ਾਹ ਨੇ ਜਦੋਂ ਘੋੜੇ ਦੀਆਂ ਰਾਸਾਂ ਢਿੱਲੀਆਂ ਛੱਡੀਆਂ, ਘੋੜੇ ਨੇ ਪਾਣੀ ਨਹੀਂ ਪੀਤਾ, ਸੁੰਘਿਆ ਪੀਤਾ ਨਹੀਂ। ਸਾਰੇ ਕਹਿੰਦੇ ਇਸ ਪਾਣੀ ਵਿੱਚੋਂ ਬਦਬੋ ਆ ਰਹੀ ਹੈ। ਸਿੰਘ ਕਹਿੰਦੇ ਸੱਚੇ ਪਾਤਸ਼ਾਹ ਜਲ ਤੇ ਬੜਾ ਸਾਫ ਨਜ਼ਰ ਆਉਂਦਾ, ਮਰ ਕਹਿੰਦੇ ਢਾਬ ਕਿੰਨਾ ਦੀ ਹੈ? ਸਿੰਘ ਕਹਿੰਦੇ ਸੱਚੇ ਪਾਤਸ਼ਾਹ ਪਤਾ ਲੱਗਾ ਇਹ ਢਾਬ ਭਾਈ ਦਿਆਲ ਦਾਸ ਕੀ ਹੈ। ਮਰ ਕਹਿੰਦੇ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਛਕਿਆ, ਨਗੁਰਾ ਹੈ, ਸਾਡਾ ਘੋੜਾ ਕਹਿੰਦਾ ਮੈਂ ਨਗੁਰੇ ਦੀ ਢਾਬ ਦਾ ਪਾਣੀ ਨਹੀਂ ਪੀਣਾ। ਸੱਚੇ ਪਾਤਸ਼ਾਹ ਦੇ ਘੋੜੇ ਨੇ ਵੀ ਪਾਣੀ ਨਹੀਂ ਪੀਤਾ। ਜਦ ਭਾਈ ਦਿਆਲ ਦਾਸ ਨੂੰ ਪਤਾ ਲੱਗਾ, ਬਾਅਦ ਜਾ ਕੇ ਸੱਚੇ ਪਾਤਸ਼ਾਹ ਤੋਂ ਖਿਮਾ ਮੰਗੀ ਤੇ ਖੰਡੇ ਬਾਟ ਦਾ ਅੰਮ੍ਰਿਤ ਛਕਿਆ ਪਿਆਰੇ। ਇਸ ਕਰਕੇ ਜੇ ਗੁਰੂ ਨਾਲ ਪਿਆਰ ਹੈ, ਨਸ਼ਿਆਂ ਤੋਂ ਬਚਣਾ ਚਾਹੁੰਦੇ ਹਾਂ ਅਸੀਂ, ਇੱਕ ਅੰਗਰੇਜ਼ ਲਿਖਦਾ ਕਿ ਨਸ਼ਾ ਜਿਹੜਾ ਨਾ ਤਿੰਨ ਵਾਰ ਕਰਦਾ ਜਿਵੇਂ ਦੁਸ਼ਮਣ ਵਾਰ ਕਰਦਾ, ਦੁਸ਼ਮਣ ਤਿੰਨ ਵਾਰ ਕਰਦਾ, ਪਹਿਲਾ ਆਰਥਿਕ ਤੌਰ ਤੇ ਵਾਰ, ਇਹਦੀ ਨੌਕਰੀ ਜਿਹੜੀ ਹੈ ਖਤਮ ਹੋ ਜਾਵੇ, ਇਹਦਾ ਖੇਤੀ ਦਾ ਕੰਮ ਬੰਦ ਹੋਵੇ, ਦੁਕਾਨ ਬੰਦ ਹੋਵੇ, ਫੈਕਟਰੀ ਬੰਦ ਹੋਵੇ, ਆਰਥਿਕ ਤੌਰ ਤੇ ਕਮਜ਼ੋਰ ਹੋ ਜਾਵੇ। ਦੂਸਰਾ ਵਾਰ ਨਸ਼ੇ ਦਾ ਹੁੰਦਾ ਕਿ ਇਹਨੂੰ ਦੂਸਰਾ ਮਨੁੱਖ ਵਾਰ ਕਰਦਾ ਇਹਨੂੰ ਮੈਂ ਬਦਨਾਮ ਕਰਾਂ ਭਾਈਚਾਰੇ ਵਿੱਚ, ਤੀਸਰਾ ਵਾਰ ਕਰਦਾ ਕਿ ਇਹਨੂੰ ਮੈਂ ਜਾਨੋਂ ਮਾਰ ਦਿਆਂ। ਅੰਗਰੇਜ਼ ਲਿਖਦਾ ਕਹਿੰਦਾ ਇਹ ਨਸ਼ਾ ਪਿਆਰੇ ਉਹ ਤਿੰਨੇ ਹੀ ਵਾਰ ਕਰਦਾ ਜੇ, ਚਾਹੇ ਕਿਸੇ ਵੀ ਕਿਸਮ ਦਾ। ਅੱਜ ਕੇਵਲ ਸ਼ਰਾਬ ਤਾਂ ਕੀ ਗੱਲ ਨਹੀਂ, ਹਰ ਨਸ਼ਾ ਮਾੜਾ, ਔਰ ਐਸੇ ਨਸ਼ੇ ਕੀ ਗਰੀਬ ਕੀ ਅਮੀਰ ਜਿਹਨੂੰ ਲੱਗ ਗਿਆ ਬਸ ਗਿਆ। ਕਾਸ਼ ਕਈ ਵਾਰ ਬੇਨਤੀ ਕਰਦਾ ਜਿੱਥੇ ਤੁਸੀਂ ਸਾਰੀ ਜ਼ਿੰਦਗੀ ਬੱਚਿਆਂ ਵਾਸਤੇ ਜਾਇਦਾਦਾਂ ਬਣਾਉਂਦੇ ਹੋ, ਇਹ ਬੱਚੇ ਕੋਠੀਆਂ ਨੂੰ ਹੰਡਾਉਣ, ਜਾਇਦਾਦਾਂ ਦੇ ਮਾਲਕ ਬਣਨ, ਫੈਕਟਰੀਆਂ ਦੇ ਮਾਲਕ ਬਣਨ, ਉੱਥੇ ਵੀ ਧਿਆਨ ਰੱਖੋ ਕਿ ਬੱਚਿਆਂ ਦਾ ਜੀਵਨ ਵੀ ਹੋਵੇ, ਜ਼ਿੰਦਗੀ ਵੀ ਹੋਵੇ। ਤੁਸੀਂ ਵੀ ਦੇਖਿਆ ਹੋਵੇਗਾ, ਦਾਸ ਨੇ ਵੀ ਦੇਖਿਆ, ਬਹੁਤ ਸਾਰੇ ਐਸੇ ਘਰ ਜਿੱਥੇ ਇੱਕ ਵੀ ਜਵਾਨ ਨਹੀਂ ਰਿਹਾ, ਪਤਾ ਲੱਗਾ ਸਾਰੇ ਨਸ਼ੇ ਖਾ ਕੇ ਖਤਮ ਹੋ ਗਏ ਵਾਰੀ ਵਾਰ। ਬਜ਼ੁਰਗ ਮਾਂ ਪਿਓ ਉੱਥੇ ਉਹਨਾਂ ਬੱਚਿਆਂ ਨੂੰ ਯਾਦ ਕਰ ਕਰ ਰੋ ਰਿਹਾ, ਨੌਜਵਾਨ ਬੀਬੀਆਂ ਰੰਡੇਪਾ ਕੱਟ ਰਹੀਆਂ ਨੇ, ਛੋਟੇ ਛੋਟੇ ਬੱਚੇ ਆਪਣੇ ਪਿਓ ਦੇ ਪਿਆਰ ਨੂੰ ਤਰਸ ਰਹੇ ਨੇ। ਆਪਣੇ ਆਪ ਤੇ ਤਰਸ ਕਰੋ, ਉਸ ਬੁੱਢੇ ਮਾਂ ਪਿਓ ਤੇ ਤਰਸ ਕਰੋ, ਉਸ ਬੀਬੀ ਤੇ ਤਰਸ ਕਰੋ ਜਿਹੜੀ ਤੁਹਾਡੇ ਲੜ ਲੱਗੀ ਹੈ, ਉਹਨਾਂ ਬੱਚਿਆਂ ਤੇ ਤਰਸ ਕਰੋ ਜਿਹਨਾਂ ਨੂੰ ਤੁਹਾਡੀ ਲੋੜ ਹੈ। ਪਹਿਲਾ ਵਾਰ ਨਸ਼ਾ ਕਰਦਾ ਗਰੀਬੀ ਆਏਗੀ, ਰੋਗ ਲੱਗਣਗੇ, ਦੂਸਰਾ ਵਾਰ ਕੀਤਾ ਬੇਇੱਜ਼ਤ ਬੰਦਾ ਹੋਏਗਾ, ਅਮਲੀ ਬਣ ਜਾਏਗਾ, ਤੀਸਰਾ ਵਾਰ ਜਾਨ ਚਲੀ ਜਾਂਦੀ ਹੈ। ਇਹ ਵੱਡਾ ਦੁਸ਼ਮਣ ਹੈ, ਜਿੱਥੇ ਹੋਰ ਮਨੁੱਖ ਦੇ ਬੜੇ ਦੁਸ਼ਮਣ ਨੇ ਨਾ ਅੰਦਰਲੇ, ਕਿਤੇ ਕਾਮ ਕਰੋ ਲੋਭ ਹੰਕਾਰ ਹੈ, ਕਿਤੇ ਰਾਜਮਾਲ ਰੂਪ ਜਾਤ ਠੱਗ ਹੈ, ਕਿਤੇ ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਵੱਡ ਵੱਡ ਖਾਂਦੀਆਂ, ਹੰਸੇ ਤਲੋਭ ਕੋ ਵਿਚਾਰੇ ਨਦੀਆਂ ਆਖਦੀਆਂ, ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਛੇ ਪੰਜ ਕਲੇਸ਼, ਬੜੇ ਬੜੇ ਦੁਸ਼ਮਣ ਨੇ ਉੱਥੇ ਪਿਆਰੇ। ਨਸ਼ਾ ਵੀ ਦੁਸ਼ਮਣ ਹੈ। ਹੁਣ ਇਹਦਾ ਹਾਲ ਕੀ ਹੈ? ਇਹ ਉਸ ਪਰਮੇਸ਼ਰ ਵਾਹਿਗੁਰੂ ਨੂੰ ਜਿਹਨੇ ਇੱਥੇ ਵੀ ਅੱਗੇ ਵੀ ਨਾਮ ਨੇ ਸਹਾਇਤਾ ਕਰਨੀ ਹੈ, ਉਹਨੂੰ ਛੱਡ ਕੇ ਦੁਸ਼ਮਣਾਂ ਨਾਲ ਪਿਆਰ ਪਾਇਆ ਹੋਇਆ। ਜਿੱਥੇ ਅੰਦਰ ਮਨ ਦੇ ਦੁਸ਼ਮਣਾਂ ਨਾਲ ਪਿਆਰ, ਉੱਥੇ ਇਸ ਨਸ਼ੇ ਨਾਲ ਵੀ ਪਿਆਰ ਹੈ। ਸੱਚਮੁੱਚ ਦੀ ਹਾਲਤ ਇਹ ਹੈ, ਸੰਗ ਸਹਾਈ ਸੋ ਆਵੈ ਨਾ ਜੀਤ, ਜੋ ਬਹਿ ਰਾਈ ਤਾਂ ਸੁਪ੍ਰੀਤ। ਉਹ ਛੱਡ ਕੇ ਮਿੱਤਰ ਪਿਆਰੇ ਰਾਮ ਨੂੰ, ਵੈਰੀਆਂ ਨਾਲ ਪਾ ਲਈ ਦੋਸਤੀ, ਮਿੱਤਰ ਪਿਆਰੇ ਰਾਮ ਨੂੰ ਵੈਰੀਆਂ ਨਾਲ ਪਾ ਲਈ ਦੋਸਤੀ। ਛੱਡ ਕੇ ਮਿੱਤਰ ਪਿਆਰੇ ਰਾਮ ਨੂੰ ਵੈਰੀਆਂ ਨਾਲ ਪਾ ਲਈ ਦੋਸਤੀ, ਮਿੱਤਰ ਪਿਆਰੇ ਰਾਮ ਨੂੰ ਵੈਰੀਆਂ ਨਾਲ ਪਾ ਲਈ ਦੋਸਤੀ। ਦੁਸ਼ਮਣ ਹੈ ਨਸ਼ਾ। ਪਿਆਰੇ ਮਹਾਂਪੁਰਸ਼ ਚਾਹੇ ਸਿੰਧ ਵਿੱਚ ਗਏ, ਚਾਹੇ ਯੂਪੀ, ਚਾਹੇ ਰੋਪੜ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ, ਦੇਸ਼ਾਂ ਦੇਸ਼ਾਂ ਵਿੱਚ ਪ੍ਰਚਾਰ ਕੀਤਾ, ਨਸ਼ੇ ਛਡਾਏ, ਚਾਹੇ ਸ਼ਰਾਬ, ਚਾਹੇ ਜਗਤ ਜੂੜ, ਚਾਹੇ ਹੋਰ ਨਸ਼ੇ, ਸ਼ਰਾਬ ਸ਼ਰੇ ਆਪ ਸ਼ਰਾਰਤ ਦਾ ਪਾਣੀ। ਰਾਲਾ ਸਾਰੇ ਮਹਾਂਪੁਰਖ ਕਿਆ ਕਰਦੇ, ਜਿਹਨੂੰ ਪੀ ਕੇ ਮਨ ਸ਼ਰਾਰਤ ਸੁੱਜਦੀ ਹੈ, ਆਪਣੇ ਤੇ ਪਰਾਏ ਦਾ ਪਤਾ ਨਹੀਂ ਲੱਗਦਾ। ਧੰਨ ਗੁਰੂ ਗ੍ਰੰਥ ਸਾਹਿਬ ਮਾਰ ਕਹਿੰਦੇ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਤੱਕੇ ਖਾਏ, ਜਿੱਤ ਪੀਤੇ ਖਸਮ ਵਿਸਰੈ, ਦਰਗਹਿ ਮਿਲੈ ਸਜਾ। ਇਹਦੇ ਪੀਣ ਨਾਲ ਮਾਲਕ ਵਿਸਰੈ, ਦਰਗਾਹ ਸਜਾ ਮਿਲਦੀ ਹੈ। ਜਿੰਨੇ ਵੀ ਨਸ਼ੇ ਹੈ ਮਾੜੇ ਨੇ, ਦੁਸ਼ਮਣ ਨੇ, ਆ ਪੇਪਰਾਂ ਤੇ ਪੜ ਪੜ ਹੈਰਾਨ ਹੋ ਜਾਈਦਾ। 5-5 ਕਰੋੜ ਦਾ 1 ਕਿਲੋ ਨਸ਼ਾ ਜਿਹਨੂੰ ਲੱਗ ਜਾਏਗਾ ਤਾਂ ਕੀ ਪੱਲੇ ਰਹੇਗਾ। ਇਹ ਨਾ ਸੋਚੋ ਜ਼ਮੀਨਾਂ ਕਰੋੜਾਂ ਦੀਆਂ ਹੋ ਗਈਆਂ ਨੇ, ਨਸ਼ੇ ਵੀ ਜ਼ਮੀਨ ਤੇ 1 ਕਰੋੜ ਚ ਵਿਕਦੀ ਹੈ ਜਾਂ 2 ਕਰੋੜ ਚ, ਨਸ਼ਾ ਤੇ 5 ਕਰੋੜ ਚ ਵਿਕ ਰਿਹਾ, ਕੀ ਰਹੇਗਾ ਉਹਦੇ ਪੱਲੇ। ਵੱਡੇ ਵੱਡੇ ਅਮੀਰ ਅੱਜ ਕੰਗਾਲ ਹੋਏ ਪਏ ਨੇ ਪਿਆਰਿਓ। ਸਭ ਤੋਂ ਪਹਿਲਾਂ ਨਸ਼ੇ ਛੱਡੋ, ਆਪ ਬੱਚਿਆਂ ਨੂੰ ਛਡਾਓ, ਅੰਮ੍ਰਿਤਧਾਰੀ ਹੋ। ਮਹਾਂਪੁਰਸ਼ਾਂ ਨੇ ਜਿੱਥੇ ਜਿੱਥੇ ਵੀ ਜਾ ਕੇ ਸੰਸਾਰ ਤੇ ਪ੍ਰਚਾਰ ਕੀਤਾ, ਨਸ਼ੇ ਛਡਾ ਕੇ ਖੰਡੇ ਬੜਦਾ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਧਿਆਨ ਦੇਣਾ। ਉਹ ਟੀਚਰ, ਉਹ ਮਾਸਟਰ ਪੁੱਛ ਰਿਹਾ ਅਧਿਆਪਕ, ਇੱਥੇ ਕੀ ਲਿਖਣਾ ਸੀ। ਮਹਾਂਪੁਰਸ਼ ਰਸਨਾ ਨਾਲ ਵੀ ਨਹੀਂ ਬੋਲਦੇ ਜਿਹੜੇ ਮਾਸਟਰ ਨੇ, ਤੁਹਾਨੂੰ ਪਤਾ। ਫਿਰ ਪਹਿਲੇ ਮਾਸਟਰ ਨਾਲ ਹੱਥ ਡੰਡੇ ਹੁੰਦੇ ਮਾਸਟਰਾਂ ਦੇ, ਅੱਜ ਕੱਲ ਤੇ ਸਮਾਂ ਬਦਲ ਗਿਆ ਨਾ। ਅੱਜ ਕੱਲ ਤਾਂ ਸਟੂਡੈਂਟ ਮਾਸਟਰਾਂ ਨੂੰ ਕੁੱਟਦੇ ਆ, ਮਾਸਟਰ ਹੱਥ ਜੋੜਦੇ ਆ ਵੀ ਸਾਨੂੰ ਕੁਛ ਨਾ ਆਖੋ, ਪੜ੍ਹੋ ਨਾ ਪੜ੍ਹੋ ਫੀਸ ਆ ਜਾਂਦੀ ਆਰਾਮ ਨਾਲ, ਅਸੀਂ ਤੁਹਾਨੂੰ ਕੁਛ ਨੀ ਕਹਿੰਦੇ। ਅੱਜ ਆਹ ਹਾਲ ਹੈ ਪਿਆਰ। ਉਹ ਮਾਸਟਰ ਨੇ ਆਪਣਾ ਗੁੱਸਾ ਲਾਇਆ, ਪਰ ਆਪ ਜੀ ਨੇ ਆਪਣੀ ਰਸਨਾ ਤੋਂ ਜਗਤ ਜੂਠ ਦਾ ਨਾਂ ਤੱਕ ਨਹੀਂ ਲਿਆ। ਇਹਨੇ ਰਹਿਤ ਵਿੱਚ ਪਰਪੱਕ ਸਨ, ਛੋਟੀ ਉਮਰ ਚ ਅੰਮ੍ਰਿਤ ਛਕਿਆ ਸੀ। 16 ਸਾਲ ਦੀ ਉਮਰ ਚ ਸੰਤ ਮਹਾਰਾਜ ਜੀ ਰਾੜਾ ਸਾਹਿਬ ਜਦੋਂ ਮਿਲੇ ਨੇ, ਤੇ ਉੱਥੇ ਜਿਹੜੇ ਬਚਨ ਹੋਏ ਤੇ ਰਾੜਾ ਸਾਹਿਬ ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਪਿਆਰਿਓ ਅੱਜ ਇੱਕ ਸੁਹਾਗਣ ਦਾ ਸੁਹਾਗਣ ਨਾਲ ਮਿਲਾਪ ਹੋਇਆ। ਪਿਛਲੀਆਂ ਕਮਾਈਆਂ ਐਸੀ ਫਕੀਰੀ, ਜਦੋਂ ਸੰਨ 73 ਦੇ ਵਿੱਚ ਰਾੜਾ ਸਾਹਿਬ ਮਹਾਂਪੁਰਖ ਤਰਾਈ ਇਲਾਕੇ ਵਿੱਚ ਗਏ ਨੇ ਨਾ, ਦਿੱਲੀ ਦੀਵਾਨ ਲੱਗਦੇ, ਹਾਪੜ ਦੀਵਾਨ ਲੱਗਦੇ, ਫਿਰ ਮੁਰਾਦਾਬਾਦ ਵੀ ਲੱਗੇ, ਤਰਾਈ ਦੇ ਇਲਾਕੇ ਚ ਪਹਿਲੀ ਵਾਰ ਸੰਤ ਤੇਤਰ ਚ ਲੱਗੇ ਸੀ। ਸੰਗਤਾਂ ਹਾਪੜ ਬਿਲਾਸਪੁਰ ਤੋਂ ਆਉਂਦੀਆਂ ਉਸ ਇਲਾਕੇ ਚੋਂ ਮੁਰਾਦਾਬਾਦ ਆ ਕੇ ਮਹਾਂਪੁਰਸ਼ਾਂ ਦੇ ਦੀਵਾਨ ਸੁਣ। ਸੰਤ ਤੇਤਰ ਵਿੱਚ ਜਦੋਂ ਪਹਿਲੀ ਵਾਰ ਦੀਵਾਨ ਲੱਗੇ ਨੇ ਨਾ, ਇਹ ਮਹਾਂਪੁਰਸ਼ ਜਦੋਂ ਆਪਣੇ ਮਹਾਂਪੁਰਸ਼ਾਂ ਦੇ ਫਾਰਮ ਤੇ ਗਏ, ਪਹਿਲੀ ਤਾਂ ਗੱਲ ਕਿ ਹੋਰਨਾਂ ਦੇ ਘਰ ਚਰਨ ਪਾਉਣ ਦੇ ਲਿਸਟ ਵਿੱਚ ਆਪਣੇ ਫਾਰਮ ਦਾ ਘਰ ਦਾ ਨਾਂ ਹੀ ਨਹੀਂ ਲਿਖਿਆ। ਕਈ ਸੋਚਦੇ ਹੈ ਕਿ ਦੂਜਿਆਂ ਦੇ ਘਰ ਲੈ ਕੇ ਜਾਂਦੇ ਆ ਤੇ ਆਪਣੇ ਘਰ ਬਾਰੇ ਬੇਨਤੀ ਕਿਉਂ ਨਹੀਂ ਕੀਤੀ। ਸਾਰਾ ਇੰਤਜ਼ਾਮ ਆਪਣੇ ਮਹਾਂਪੁਰਸ਼ ਕਰਦੇ ਸੀ, ਪਰ ਲਿਸਟ ਵਿੱਚ ਆਪਣੇ ਘਰ ਦਾ ਨਾਂ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਉਹਨੂੰ ਆਪਣਾ ਘਰ ਨਹੀਂ ਸੀ ਸਮਝਦੇ। ਉਹਨੂੰ ਤੇ ਸਮਝਦੇ ਸੀ ਗੁਰੂ ਨਾਨਕ ਦਾ ਹੀ ਘਰ ਹੈ ਤੇ ਇਹ ਮਹਾਂਪੁਰਸ਼ ਆਪਣੀ ਮੌਜ ਹੈ, ਆਪਣੇ ਘਰ ਜਦੋਂ ਮਰਜ਼ੀ ਜਾਣ। ਅਸੀਂ ਕਿਵੇਂ ਆਖੀ ਸਾਡੇ ਘਰ ਜਾਓ? ਘਰ ਤੇ ਉਹਨਾਂ ਦਾ ਜਦੋਂ ਗੁਰੂ ਨਾਨਕ ਨੂੰ ਬਖਸ਼ ਦੇ ਦਿੱਤਾ, ਸਭ ਕੁਝ ਸੌਂਪ ਦਿੱਤਾ। ਆਪ ਹੀ ਰਾੜਾ ਸਾਰੇ ਮਹਾਂਪੁਰਖ ਆਪਣੀ ਮੌਜ ਚ ਕਹਿ ਲੱਗੇ, ਚਲੋ ਆਪਾਂ ਆਪਣੇ ਫਾਰਮ ਤੇ ਚੱਲੀਏ, ਦੇਖੋ ਆਪਣੇ ਫਾਰਮ ਤੇ ਚੱਲੀਏ। ਇਹਨੇ ਕਿਹਾ ਤੁਹਾਡੇ ਫਾਰਮ ਤੇ ਚੱਲੀਏ, ਕਹਿੰਦੇ ਆਪਣੇ ਫਾਰਮ ਤੇ ਚੱਲੀਏ। ਜਦੋਂ ਉੱਥੇ ਗਏ, ਪਾਖੜ ਦੇ ਕੋਲ ਖੜੇ ਹੋਏ, ਇਹ ਕਣਕ ਦੀ ਫਸਲ ਸੀ ਮਹਾਂਪੁਰਸ਼ਾਂ ਨੂੰ। ਕਣਕ ਤੇ ਧਾਨ ਜ਼ਿਆਦਾ ਲਾਇਆ ਕਰਦੇ ਸੀ, ਪਹਿਲਾਂ ਇੱਕ ਦੋ ਵਾਰੀ ਕਰਨਾ ਲਾਇਆ, ਪਰ ਆਮ ਬਾਅਦ ਫਸਲ ਜਿਹੜੀ ਸੀ ਕਣਕ ਤੇ ਧਾਨ। ਉਸ ਵੇਲੇ ਕਣਕ ਦੀ ਫਸਲ ਖੜੀ ਸੀ। ਕੀ ਆਖਿਆ, ਕੀ ਬਚਨ ਕੀਤਾ ਰਾੜਾ ਸਾਹਿਬ ਨੇ? ਆਪ ਜੀ ਦਾ ਨਾਂ ਲੈ ਕੇ ਕਹਿਣ ਲੱਗੇ, ਫਕੀਰੀ ਤੇਰੀ, ਫਕੀਰੀ ਤੇਰੀ, ਫਕੀਰੀ ਤੇਰੀ। ਆਪ ਬਚਨ ਕੀਤਾ ਸੀ, ਕਿਉਂਕਿ ਆਪ ਜੀ ਦੀ ਫਕੀਰੀ, ਆਪ ਜੀ ਦਾ ਜੀਵਨ ਐਸਾ ਸੀ ਜਿਵੇਂ ਭਗਤ ਦਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਅਦਾਸੀ। ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਜੈਸੇ ਜਲ ਮੇ ਕਮ ਨਿਰਾਲੋ ਮੁਰਗਾਈ ਨੈ ਸਾਣੇ, ਸੁਤ ਸ਼ਬਦ ਪਵ ਸਾਗਰ ਤਰੀਏ ਨਾਨਕ, ਨਾ ਵਖਾਣੈ ਰੇਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਬੈ ਕਰ ਸਮਝੋ ਮਨ ਹੀ ਮਹਿ ਉਦਾਸਾ, ਜਟ ਕੀ ਜਟਾ ਜੋ ਕੋ ਮੰਜਨ ਨੇਮ ਕੇ ਨਖਨ ਬਡਾਇਓ, ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਇਓ। ਐਸੀ ਫਕੀਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸ਼ਾਹ ਸਰਫ ਆਦ ਫਕੀਰੀ ਫਨਾ ਅਸ, ਆਪਣੇ ਆਪ ਨੂੰ ਮਿਟਾਉਣ। ਜਿੰਨੇ ਮਹਾਂਪੁਰਸ਼ ਗੁਰੂ ਪਿਆਰੇ ਪਿਆਰੇ ਹੋ, ਉਹਨਾਂ ਨਾਮ ਦੀਆਂ ਕਮਾਈਆਂ ਕਰਕੇ ਆਪਣੇ ਆਪ ਨੂੰ ਮਿਟਾਇਆ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ, ਇਸੇ ਕਰਕੇ ਉਹਨਾਂ ਦੀ ਕੋਈ ਉਸਤਤ ਕਰੇ ਤਾਂ ਕੋਈ ਫਰਕ ਨਹੀਂ, ਨਿੰਦਾ ਕਰੇ ਤਾਂ ਕੋਈ ਫਰਕ ਨਹੀਂ। ਉਸਤਤ ਨਿੰਦਾ ਦੋ ਤਿਆਗੈ ਖੋਜੈ ਨਿਰਵਾਨ। ਇਸ ਅਵਸਥਾ ਦੇ ਮਾਲਕ ਮਹਾਂਪੁਰਸ਼ਾਂ ਸੀ। ਆਦਿ ਫਕੀਰੀ ਫਨਾ ਅਸਤ, ਆਪਣੇ ਆਪ ਨੂੰ ਮਿਟਾਉਣਾ, ਗੁਣਾਂ ਦਾ ਮਾਣ ਨਹੀਂ ਕਰਨਾ। ਅੰਤ ਫਕੀਰੀ ਬਕਾਸਤ, ਇੱਥੇ ਵਾਹਿਗੁਰੂ ਆਪ। ਮਹਾਂਪੁਰਸ਼ ਬਚਨ ਕਰਿਆ ਕਰਦੇ, ਅਸੀਂ ਇੱਕੋ ਆਤਮਾ ਨੂੰ ਸਾਰਿਆਂ ਦੇ ਵਿੱਚ ਦਿੱਤਾ। ਵਰਤੈ ਸਭ ਕੁਛ ਤੇਰਾ, ਜਿਨ੍ਹਾਂ ਨੂੰ ਇਹ ਬਖਸ਼ਾਂ ਨੇ ਨਾ, ਹੁਣ ਧਿਆਨ ਦੇਣਾ, ਉਹਨਾਂ ਨੇ ਸੇਵਾ ਨਹੀਂ ਛੱਡੀ, ਉਹਨਾਂ ਨੇ ਸਿਮਰਨ ਨਹੀਂ ਛੱਡਿਆ, ਉਹਨਾਂ ਨੇ ਬਾਣੀ ਨਹੀਂ ਛੱਡੀ, ਉਹਨਾਂ ਨੇ ਪਰਪਕਾਰ ਨਹੀਂ ਛੱਡਿਆ। ਹੁਣ ਜਿਹੜੇ ਸੇਵਾ ਨਹੀਂ ਕਰਦੇ, ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ ਪਿਆਰੇ, ਉਹ ਤਾਂ ਆਪਣਾ ਭਲਾ ਨਹੀਂ ਕਰ ਸਕਦੇ, ਕਿਸੇ ਦਾ ਭਲਾ ਕੀ ਕਰਨਾ? ਸੰਤ ਮਹਾਂਪੁਰਸ਼ ਜਨਮ ਮਰਨ ਦੂਹੂ ਮੈਂ ਨਾਹੀ ਜਨ ਪਰਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸ਼ੋ ਲੈਣ ਮਿਲਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਜਨਮ ਸਕਾਰ ਥਾ ਪਰਪਕਾਰੀ ਸਹਿਜ ਸੁਭਾਈ। ਸਹਿਜ ਸੁਭਾ, ਬ੍ਰਹਮ ਗਿਆਨੀ, ਪਰਪਕਾਰ ਉਹ ਮਹਾ ਦਰਿਆ ਚੱਲਦਾ ਆਪਣੀ ਮੌਜ ਵਿੱਚ, ਸਹਿਜ ਪਰਪਕਾਰ ਕਰੀ ਜਨ ਕਦੀ ਕਹਿੰਦਾ ਮੈਂ ਪਰਉਪਕਾਰ ਕਰਨਾ, ਕਦੀ ਫੁੱਲ ਕਹਿੰਦਾ ਮੈਂ ਕਿਸੇ ਨੂੰ ਸੁਗੰਧੀ ਦੇਣਾ, ਕਦੀ ਬਿਰਸ਼ ਕਹਿੰਦਾ ਮੈਂ ਕਿਸੇ ਨੂੰ ਫਲ ਦੇਣਾ, ਛਾਂ ਦੇਣਾ, ਸੁਗੰਧਾ ਹੀ ਨਹੀਂ, ਸਹਿ ਸੁਭਾ। ਤਾਂ ਤੇ ਭਾਈ ਗੁਰਦਾਸ ਜੀ ਕਹਿੰਦੇ ਹੈ, ਧਰਤੀ ਅੰਦਰ ਬਿਰਸ਼ ਹੋਏ, ਪਹਿਲੋਂ ਦੇ ਜੜ ਪੈਰ ਟਿਕਾਈ, ਉੱਪਰ ਝੂਲੇ ਚੰਟਲਾ, ਠੰਡੀ ਛਾਂ ਸੋ ਥਾਂ ਸੁਹਾਈ, ਪਵਨ ਪਾਣੀ ਪਾਲਾ ਸਹਿ, ਸਿਰ ਤਲਵਾਇਆ ਨਿਚਲ ਜਾਈ, ਕਹਿੰਦੇ ਬਿਰਸ਼ ਦਾ ਸਾਰਾ ਜੀਵਨ ਦੂਸਰੇ ਦੇ ਭਲੇ ਨਾਲ, ਕਿਵੇਂ ਧਰਤੀ ਜੜਾਂ ਟਿਕਾਉਂਦਾ ਪਰਉਪਕਾਰ ਵਾਸਤੇ, ਉੱਪਰ ਸੋਹਣੀ ਸੰਘਣੀ ਛਾਂ ਦੂਜਿਆਂ ਵਾਸਤੇ ਹੈ। ਨੇਰੀ ਆਉਂਦੀ ਆਪਣੇ ਤੇ ਚੱਲਦਾ, ਮੀਂਹ ਆਉਂਦਾ ਆਪਣੇ ਤੇ ਚੱਲਦਾ, ਸਨੋਹ ਕੱਕਰ ਪੈਂਦਾ ਆਪਣੇ ਤੇ ਚੱਲਦਾ, ਨੀਵਾਂ ਸਿਰ ਕਰਕੇ ਝੱਲੀ ਜਾਂਦਾ, ਕਦੀ ਨੀ ਰੋਸ ਕਰਦਾ ਉਹ ਮੈਂ ਇੰਨੇ ਦੁੱਖ ਤੁਹਾਡੇ ਵਾਸਤੇ ਝੱਲੇ। ਆਪਾਂ ਤਾਂ ਕਿਸੇ ਨਾਲ ਚਾਰ ਕਦੋਂ ਤੁਰ ਪਈਏ ਤੇ ਸਾਰੀ ਜ਼ਿੰਦਗੀ ਉਹਨੂੰ ਕਹੀ ਜਾਂਦੇ ਹਾਂ ਤੈਨੂੰ ਭੁੱਲ ਗਿਆ ਤੂੰ, ਤੇਰੇ ਨਾਲ ਮੈਂ ਆਹ ਕੀਤਾ ਆਹ ਕੀਤਾ। ਪਰ ਰੱਬ ਦੇ ਪਿਆਰੇ ਉਹ ਨੀ ਪਰਪਕਾਰ ਕਰਕੇ ਗਿਣਦੇ। ਕੌਣ ਪਾਣੀ ਪਾਲਾ ਸਹਿ ਸਿਰ ਤਰਵਾਇਆ ਨਿਚਲ ਜਾਈ। ਅਗਲੀ ਗੱਲ ਭਾਈ ਸਾਹਿਬ ਜੀ ਕਹਿੰਦੇ ਨੇ, ਫਲ ਦੇ ਵੱਟ ਵਗਾਇਆ, ਕਹਿੰਦੇ ਜਿਹੜੇ ਵੱਟੇ ਮਾਰਦੇ ਨੇ ਨਾ ਬਿਰਸ਼ ਨੂੰ, ਸਾਨੂੰ ਤੇ ਕੋਈ ਗੱਲ ਕੌੜੀ ਜੀ ਮਾੜੀ ਜੀ ਕਰਦੇ ਨਾ, ਅਸੀਂ 10 ਕਰਨਾ ਨਾ ਲਈਏ ਫੇਰ ਵੀ ਸਾਡਾ ਮਨ ਠੰਡਾ ਨਹੀਂ ਹੁੰਦਾ, ਫਿਰ 100 ਗਾਲ ਕੱਢਦੇ ਤਾਂ ਸੀ। ਇੱਕ ਵਾਰ ਇੱਕ ਮਹਾਂਪੁਰਸ਼ਾਂ ਨੂੰ ਫਿੱਕਾ ਬੋਲਣ ਲੱਗਾ, ਮਹਾਂਪੁਰਸ਼ ਚੁੱਪ ਕਰਕੇ ਸੁਣੀ ਗਏ, ਬੋਲੀ ਗਿਆ, ਅਖੀਰ ਕਹਿੰਦਾ ਇਹ ਤੇ ਕੋਈ ਜਵਾਬ ਹੀ ਨਹੀਂ ਦਿੰਦਾ, ਹੈ ਬੋਲਣ ਵਾਲਾ ਥੱਕ ਗਿਆ। ਮਹਾਂਪੁਰਸ਼ਾਂ ਨੇ ਕੌੜਾ ਸ਼ਰਾਬੀ ਬੰਦਾ ਬਾਜ਼ਾਰ ਚ ਤੁਰਿਆ ਜਾਂਦਾ ਬਿਲਾਸਪੁਰ ਤੇ ਘੁੱਟ ਕੇ ਜੱਫਾ ਪਾ ਲਿਆ, ਮਹਾਂਪੁਰਸ਼ਾਂ ਰੱਜਿਆ ਸੀ ਸ਼ਰਾਬ ਨਾਲ ਉਲਟੀ ਆ ਗਈ, ਮਹਾਂਪੁਰਸ਼ਾਂ ਦੀ ਬਾਂਹ ਤੇ ਪੈ ਗਈ, ਭਲਾ ਸਾਡੇ ਨਾਲ ਹਾਰ ਕਰਿਆ ਪੱਕੀ ਕਰਿਆ। ਮਹਾਂਪੁਰਸ਼ ਹੱਸ ਹੱਸੇ ਮੁਸਕਰਾਏ, ਭਾਈ ਕੋਈ ਗੱਲ ਇਹ ਰੋਗੀ ਹੈ ਵਿਚਾਰਾ, ਇੰਨਾ ਮਨ ਤੇ ਅਸਰ ਹੋਇਆ। ਭਾਈ ਦਵਿੰਦਰ ਸਿੰਘ ਤੁਹਾਡੇ ਨਗਰ ਧਮੋੜਦੇ ਨੇ, ਕੈਨੇਡਾ ਰਹਿੰਦੇ ਨੇ ਟੋਰਾਂਟੋ, ਜਦੋਂ ਮਹਾਂਪੁਰਸ਼ ਉੱਥੇ ਸਨ 2000 ਵਿੱਚ ਗਏ ਨੇ ਨਾ, ਜੇ ਦਾਸ ਨਾਲ ਸੀ ਉਹ ਕਲੀਨ ਸ਼ੇਵ ਭਾਈ ਦਵਿੰਦਰ ਸਿੰਘ, ਅੱਜ ਸਵੇਰੇ ਫੋਨ ਆਇਆ ਕਿ ਮੈਂ ਸਾਰਾ ਹੀ ਜਿਹੜਾ ਸਮਾਗਮ ਹੈ ਇੰਟਰਨੈਟ ਤੇ ਸੁਣ ਰਿਹਾ, ਅਜੇ ਪਰਸੋਂ ਤੇ ਥੋੜਾ ਫਰਕ ਸੀ ਪਰ ਕੱਲ ਦਾ ਦੀਵਾਨ ਬੜਾ ਸਾਫ ਆਇਆ, ਭਾਈ ਦਵਿੰਦਰ ਸਿੰਘ ਨੇ ਮੈਨੂੰ ਫੋਨ ਕੀਤਾ। ਬੜੀ ਮਿਹਨਤ ਕਰ ਰਹੇ ਨੇ ਸਿੰਘ ਤਾਂ ਕਿ ਦੂਰ ਦੀਆਂ ਦੇਸ਼ਾਂ ਵਿਦੇਸ਼ਾਂ ਦੇ ਸੰਗਤਾਂ ਸਰਵਣ। ਭਾਈ ਦਵਿੰਦਰ ਸਿੰਘ ਕਲੀਨ ਸ਼ੇਪ ਮਹਾਂਪੁਰਸ਼ਾਂ ਨੇ, ਉਹ ਹੁਣ ਡਰਦਾ ਪਿੱਛੇ ਜਾਂਦਾ ਸੀ। ਪਿਆਰਿਓ ਜੇ ਆਪਾਂ ਦੂਜਿਆਂ ਨਾਲ ਨਫ਼ਰਤ ਕਰਾਂਗੇ ਇਹ ਮਾੜੇ ਨੇ, ਅਸੀਂ ਕਦੀ ਸੁਧਾਰ ਨਹੀਂ ਜੇ ਸਕਦੇ। ਜੇ ਇਹ ਗੱਲ ਹੁੰਦੀ ਗੁਰੂ ਨਾਨਕ ਸਾਹਿਬ ਸੱਜਣ ਠੱਗ ਦੇ ਘਰ ਨਾ ਜਾਂਦੇ, ਜੇ ਇਹ ਗੱਲ ਹੁੰਦੀ ਕੌਡੇ ਰਾਖਸ਼ ਦੇ ਨਾ ਜਾਂਦੇ, ਜੇ ਇਹ ਗੱਲ ਹੁੰਦੀ ਤੇ ਸੱਚੇ ਪਾਤਸ਼ਾਹ ਭੂਮੀ ਚੋਰ ਦੇ ਨਾ ਜਾਂਦੇ ਤੇ ਬੜੇ ਮਾੜੇ ਹੈ, ਅਸੀਂ ਤੇ ਰਾਹ ਨਹੀਂ ਲੰਘਣਾ। ਪਰ ਪਿਆਰਾ ਜਿਹੜਾ ਸਭ ਤੋਂ ਮਾੜਾ ਹੁੰਦਾ ਸੀ ਮੇਰੇ ਗੁਰੂ ਨਾਨਕ ਸਾਹਿਬ ਉਹਦੇ ਤੇ ਦਿਆਲ ਹੁੰਦੇ, ਜਾਂਦੇ ਉਹਨੂੰ ਸਮਝ। ਉਸੇ ਤਰ੍ਹਾਂ ਰੱਬ ਦੇ ਪਿਆਰੇ ਮਹਾਂਪੁਰਖ ਗੁਰੂ ਨਾਨਕ ਸਾਹਿਬ ਦੇ ਘਰ ਦੇ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਕਿਸੇ ਦਾ ਔਗਣ ਨਹੀਂ ਚਿਤਾਰਦੇ, ਪਿਆਰੇ ਸਭ ਨਾਲ ਪਿਆਰ ਕਰਦੇ। ਭਾਈ ਦਵਿੰਦਰ ਸਿੰਘ ਡਰਦਾ ਮੈਂ ਕਲੀਨ ਸ਼ੇਪ ਹਾਂ, ਨਗਰ ਧਮੋਟ ਮੇਰਾ, ਬਾਬਾ ਜੀ ਕੀ ਕਹਿਣਗੇ ਸਾਡੇ ਪਿੰਡ ਦਾ ਨੌਜਵਾਨ। ਮਹਾਂਪੁਰਸ਼ਾਂ ਨੇ ਪਿਆਰ ਦੇ ਨਾਲ ਆਪਣੀ ਕਾਰ ਵਿੱਚ ਬਿਠਾ, ਕੁਝ ਨਹੀਂ ਕਿਹਾ। ਦੇਖੋ ਕੁਝ ਨਹੀਂ ਕਿਹਾ, ਇਹ ਮਹਾਂਪੁਰਖਾਂ ਦਾ ਪ੍ਰਤਾਪ ਹੁੰਦਾ। ਬਸ ਕੋਲ ਬਿਠਾਉਣ ਦੀ ਦੇਰ ਸੀ, ਭਾਈ ਦਵਿੰਦਰ ਸਿੰਘ ਨੇ ਕੇਸ ਰੱਖ ਲਏ, ਅੰਮ੍ਰਿਤ ਛਕ ਲਿਆ। ਹੁਣ ਜਦੋਂ ਵੀ ਕਿਤੇ ਆਉਂਦਾ ਤੇ ਦੇਖੋ ਸੁੰਦਰ ਇਹ ਮਹਾਂਪੁਰਸ਼ਾਂ ਦਾ ਜੀਵਨ। ਫਲ ਦੇ ਵੱਟ ਵਗਾਇਆ ਸਿਰ ਕਰਵੱਤ ਲੈ ਲੋ ਤਰਾਈ, ਉਹ ਤਾਂ ਬਿਰਸ਼ ਭਾਵ ਰੱਬ ਦੇ ਪਿਆਰੇ ਜਿਹੜੇ ਹੈ, ਜੇ ਉਹਨਾਂ ਨੂੰ ਕੋਈ ਮਾੜਾ ਕਹੇ ਉਹ ਤਾਂ ਉਹਦਾ ਵੀ ਭਲਾ ਕਰਦੇ ਆ, ਐਸਾ ਜੀਵਨ ਮਹਾਂਪੁਰਸ਼ਾਂ ਦਾ। ਸੰਤ ਕਿਰਪਾਲ ਕਿਰਪਾ ਜੇ ਕਰਿਆ ਨਾਨਕ ਸੰਤ ਸੰਗ ਨਿੰਦਕ, ਮਹਾਂਪੁਰਸ਼ਾਂ ਨੂੰ ਇੱਕ ਚਿੱਠੀ ਲਿਖੀ ਕਿਸੇ ਨੇ, ਚਿੱਠੀ ਉੱਤੇ ਪਤਾ ਕੀ ਲਿਖਿਆ, ਚਿੱਠੀ ਤੇ ਲਿਖਿਆ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਹੈ। ਦੇਖੋ ਮਹਾਂਪੁਰਸ਼ ਟੇਬਲ ਤੇ ਚਿੱਠੀ ਰੱਖ ਛੱਡੀ, ਮਹਾਂਪੁਰਸ਼ ਵਾਲੇ ਮਹਾਂਪੁਰਸ਼ ਗਏ ਤੇ ਉਹਨਾਂ ਨਾਲ ਬਚਨ ਹੋਏ, ਹੱਸ ਕੇ ਕਹਿੰਦੇ ਆ ਕਿਸੇ ਨੇ ਸਾਨੂੰ ਚਿੱਠੀ ਲਿਖੀ ਹੈ ਤੇ ਅਸੀਂ ਸਾਹਮਣੇ ਰੱਖੀ ਹੈ ਵੀ ਭਲਾ ਇਹਦੇ ਬਾਰੇ ਸਾਡੇ ਅੰਦਰ ਕੀ ਖਿਆਲ ਆਉਂਦੇ ਹੈ। ਚਿੱਠੀ ਲਿਖਣ ਵਾਲਾ ਵੀ ਮੈਂ ਤੁਹਾਨੂੰ ਗੋਲੀ ਹੀ ਮਾਰ ਦੇਣੀ ਹੈ ਤੇ ਮਹਾਂਪੁਰਸ਼ ਕਹਿੰਦੇ ਹੇ ਮਾਲਕ ਇਹਦਾ ਵੀ ਭਲਾ ਕਰ। ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ, ਫਲ ਦੇ ਵੱਟ ਵਗਾਇਆ ਜਿਹੜੇ ਰੱਬ ਦੇ ਪਿਆਰੇ ਐਸੇ ਜਿਵੇਂ ਬਿਰਸ਼ ਨੂੰ ਇੱਟੇ ਰੋੜੇ ਕੋਈ ਮਾਰੇ ਤੇ ਫਲ ਦਿੰਦਾ, ਪਿਆਰਿਓ। ਤੇ ਅਗਲਾ ਜਿਹੜਾ ਬਚਨ ਭਾਈ ਸਾਹਿਬ ਕਹਿੰਦੇ ਸਿਰ ਕਰਵਤ ਲੈ ਲੋ ਤਰਾਈ, ਕਹਿੰਦੇ ਆਰਾ ਦਰਖਤ ਨੂੰ ਵੱਢ ਦਿੰਦਾ, ਉਹਦੇ ਸ਼ਤੀਰ ਬਣਦੇ, ਫੱਟੇ ਬਣਦੇ, ਬਾਲੇ ਬਣ ਜਾਂਦੇ, ਉਹ ਬੇੜਾ ਬਣ ਜਾਂਦਾ, ਤੇ ਜਿਸ ਲੋਹੇ ਨੇ ਕੱਟਿਆ ਸੀ ਉਹਨੂੰ ਵੀ ਪਾਰ ਲੰਘਾ ਦਿੰਦਾ। ਉਹ ਬਿਰਸ਼ ਆਪਣੇ ਉੱਤੇ ਦੁੱਖ ਚੱਲ ਕੇ ਜਿਵੇਂ ਸੁੱਖ ਦਿੰਦਾ, ਇਸੇ ਤਰ੍ਹਾਂ ਰੱਬ ਦੇ ਪਿਆਰੇ ਪਿਆਰਿਓ ਆਪਣੇ ਉੱਤੇ ਵੱਡੇ ਵੱਡੇ ਦੁੱਖ ਚੱਲ ਲੈਂਦੇ ਨੇ ਤੇ ਸੰਸਾਰ ਨੂੰ ਸੁੱਖ ਦਿੰਦੇ ਨੇ। ਐਸਾ ਜੀਵਨ ਦਾ ਪਰਪਕਾਰੀ ਹੋਇਆ ਕਰ। ਉਹ ਸੁਖ ਦਿੰਦੇ ਨੇ ਜਗਤ ਨੂੰ ਸਾਧੂ, ਆਪਣੇ ਤੇ ਦੁੱਖ ਚੱਲ ਕੇ ਦਿੰਦੇ ਨੇ ਜਗਤ ਨੂੰ ਸਾਧੂ, ਆਪਣੇ ਤੇ ਦੁੱਖ ਚੱਲ ਕੇ ਕਹਿੰਦੇ ਗੁਰਮੁਖ ਜਨਮ ਸਕਾਰ ਥਾ, ਪਰਪਕਾਰੀ ਸਹਿਜ ਸੁਭਾਈ, ਸਹਿਜ ਸੁਭਾ ਪਰਪਕਾਰੀ, ਗਿਣਮਿਤ ਕੇ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਤੇਰਾ ਭਾਣਾ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣਾ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਉਹਨਾਂ ਵਾਸਤੇ ਇਹ ਜਿਹੜਾ ਸੰਸਾਰ ਹੈ ਇਹ ਕੱਜਲ ਦੀ ਕੋਠੀ ਨਹੀਂ, ਇਹ ਜਗ ਸੱਚੇ ਕੀ ਹੈ ਕੋਠੀ, ਸੱਚੇ ਕਾ ਵਿੱਚ ਵਾਸ, ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਨਾਨਕ ਸਾਹਿਬ ਕਹਿੰਦੇ ਸ਼ਾਹ ਸਰਫ ਆਦਿ ਫਕੀਰੀ ਤਾਂ ਅਸਤ, ਆਪਣੇ ਆਪ ਨੂੰ ਮਿਟਾਉਣਾ, ਅੰਤ ਫਕੀਰੀ ਬਾਕਾ ਅਸਤ, ਇੱਥੇ ਵਾਹਿਗੁਰੂ ਇਹ ਰੱਬ ਦੇ ਪਿਆਰਿਆਂ ਦੀ, ਉਹਨਾਂ ਨੇ ਇੱਕ ਨੂੰ ਸਾਰਿਆਂ ਨੇ ਦੇਖਿਆ ਤੇ ਇਸ ਅਵਸਥਾ ਦੇ ਮਾਲਕ ਹੁੰਦਿਆਂ ਹੋਇਆਂ ਸਾਰੇ ਸੰਸਾਰ ਤੇ ਉਹ ਇੱਕ ਨਾਲ ਜੀਵਨ ਭਰ ਆਓ। ਹੁਣ ਸਮਾਂ ਆਜ਼ਾਦ ਨਹੀਂ ਦਿੰਦਾ, ਹੋਈਆਂ ਭੁੱਲਾਂ ਦੀ ਆਪ ਕਿਮਾ ਕਰਨੀ। ਕੱਲ ਨੂੰ ਚੌਥਾ ਤੇ ਆਖਰੀ ਸਮਾਗਮ ਹੈ। ਅੱਜ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਇਸੇ ਸਮਾਗਮ ਦੀ ਸੰਪੂਰਨਤਾ ਹੋ ਰਹੀ ਹੈ। ਅਮਰ ਸੰਚਾਰ ਜੋ ਨਗਰ ਦੇ ਅੰਦਰ ਲਾ ਗੁਰਦੁਆਰਾ ਸਾਹਿਬ ਹੈ ਉੱਥੇ ਅਮਰ ਸੰਚਾਰ ਹੋਏਗਾ। ਪੰਜ ਪਿਆਰੇ ਕਕਾਰ ਲੈ ਕੇ 11 ਵਜੇ ਤੱਕ ਪਹੁੰਚ ਜਾਣਗੇ। ਜਿਨ੍ਹਾਂ ਪ੍ਰੇਮੀਆਂ ਨੇ ਖੰਡੇ ਬਾਟੇ ਦਾ ਅਮਰ ਛਕਣਾ, ਕੇਸੀ ਇਸ਼ਨਾਨ ਕਰਕੇ ਸਾਫ ਬਸਤਰ ਪਹਿਨ ਕੇ ਆਪ ਜੀ ਨੇ 11 ਵਜੇ ਤੱਕ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚਣ ਦੀ ਖੇਚਲ ਕਰਨੀ। ਅਰਦਾਸ ਤੋਂ ਬਾਅਦ ਸੰਗਤ ਦੇ ਪਿਛਲੇ ਪਾਸੇ ਬੈਠੇ ਪ੍ਰੇਮੀ ਨਾਮ ਲਿਖੇ ਰਹੇ ਨੇ, ਆਪਣੇ ਨਾਮ ਜ਼ਰੂਰ ਲਿਖਾ ਕੇ ਜਾਓ ਤਾਂ ਬੰਦ ਹੋ ਸਕੇ। ਮਹਾਂਪੁਰਸ਼ਾਂ ਵੱਲੋਂ ਪੁਸਤਕਾਂ, ਸੀੜੀਆਂ ਮਹਾਂਪੁਰਸ਼ਾਂ ਦੇ ਬਚਨਾਂ ਦੀਆਂ, ਤੇ ਆਤਮਮਾਰਗ ਮੈਗਜ਼ੀਨ ਸਟਾਲ ਲੱਗੀ ਹੋਈ ਹੈ, ਉਹਦੇ ਮੈਂਬਰ ਬਣਾਏ ਜਾ ਰਹੇ ਨੇ। ਆਪ ਆਤਮਮਾਰਗ ਦੇ ਮੈਂਬਰ ਬਣੋ, ਦੂਸਰਿਆਂ ਨੂੰ ਬਣਾਓ, ਤਾਂ ਕਿ ਇਹ ਜਿਹੜਾ ਸਾਡਾ ਜੀਵਨ ਹੈ ਇਸ ਕਲਾ ਹੋ ਸਕੇ, ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਹੋਈਆਂ ਬੇਨਤ ਭੁੱਲਾਂ ਦੀ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ